ਵਾਹਿਗੁਰੂ ਕਾ ਸਰੀਰ ਬਹੁਤ ਬਿਰਧ ਹੋ ਗਿਆ, ਬਿਰਧ ਅਵਸਥਾ ਵਿੱਚ ਬੜੀ ਕਮਜ਼ੋਰੀ ਆ ਗਈ ਹੈ। ਇਸ ਕਮਜ਼ੋਰੀ ਵਿੱਚ ਮੈਨੂੰ ਹਰ ਕੇ ਬਿਠਾਉਂਦੇ ਉਠਾਉਂਦੇ ਹੈ, ਅਤੇ ਮੇਰੀ ਇੱਥੇ ਆਉਣ ਦੀ ਕੋਈ ਹਿੰਮਤ ਨਹੀਂ ਸੀ। ਮੈਂ ਇਹਨਾਂ ਸਾਥੀਆਂ ਨੂੰ ਕਹਿੰਦਾ ਹੁੰਦਾ ਸੀ ਵੀ ਐਤਕੀ ਤਾਂ ਮੇਰੇ ਕੋਲ ਗੁਰਦੁਆਰੇ ਸੰਗਤਾਂ ਦੇ ਦਰਸ਼ਨ ਹੋਣੇ ਮੁਸ਼ਕਿਲ ਹੈ, ਪਰ ਮੈਨੂੰ ਥੋੜ੍ਹੇ ਦਿਨ ਹੋਏ, ਪਰਸੋਂ ਚੌਥੇ ਹੀ ਸੁਨੇਹੇ ਮਿਲੇ, ਪ੍ਰੇਮ ਸੁਨੇਹੇ। ਇਹ ਪ੍ਰੇਮ ਸੁਨੇਹੇ ਕਿਹਦੇ? ਗੁਰੂ ਕੀਆਂ ਪਿਆਰੀਆਂ ਸੰਗਤਾਂ ਦੀ। ਇਹ ਪ੍ਰੇਮ ਸੁਨੇਹਾ ਸੁਣ ਕੇ ਮੇਰਾ ਮਨ ਡਰ ਗਿਆ ਅਤੇ ਕੀ ਮੇਰੀ ਹਾਲਤ ਹੋਈ। ਮੈਂ ਬੀਜੋ ਸੀ ਜੋ ਕੰਬਲੀ ਬੀਗੋ ਦੇਖਣ ਜਾਈ, ਐਵੇਂ ਔਖੇ ਮਰ ਜਾਵਾਂਗੇ ਤਾਂ ਕੀ ਹੈ ਰਾਹ ਦੇ ਵਿੱਚ। ਧੰਨ ਗੁਰੂ ਨਾਨਕ ਦੇ ਗੁਰੂ ਦੀਆਂ ਸੰਗਤਾਂ ਦੇ ਪਿਆਰ ਨੂੰ ਨਹੀਂ ਘਰਾਉਣਾ। ਇਸ ਲਈ ਅਸੀਂ ਹਿੰਮਤ ਕੀਤੀ ਅਤੇ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਹਰ ਹਾਲਤ ਵਿੱਚ ਤਿਆਰ ਹੋ ਗਏ। ਕਾਹਦੇ ਵਾਸਤੇ ਆ ਸੰਗਤਾਂ? ਕਿਉਂਕਿ ਤੁਸੀਂ ਐਡੀ ਦੂਰੋਂ ਦੇਸਾਂ ਪ੍ਰਦੇਸਾਂ ਵਿੱਚੋਂ ਐਡੀ ਦੂਰੋਂ ਇੰਨੀ ਖੇਚਲ ਕਰਕੇ ਕਿਰਾਏ ਖਰਚ ਕਰਕੇ ਆਏ ਹੋ। ਮੈਂ ਕਿਹਾ ਵੀ ਇੱਥੇ ਮੈਂ ਘਰ ਬੈਠਾ ਵੀ ਕੀ ਕਰਾਂ? ਜੇ ਮਨ ਦਾ ਹਰ ਕੇ ਦੁਆ ਤੇ ਮੇਰਾ ਬਹੁਤ ਖਿੱਚ ਪਈ। ਇਹ ਖਿੱਚ ਤੁਸੀਂ ਪਾਈ, ਇਹ ਖਿੱਚ ਤੁਹਾਡੀ ਇਹ ਸੰਗਤਾਂ ਨੇ ਪਾਈ ਮੈਨੂੰ, ਉਸ ਖਿੱਚ ਨੇ ਮੈਨੂੰ ਇੱਥੇ ਇਸ ਹਾਲਤ ਵਿੱਚ ਲੈ ਆਂਦਾ ਅਤੇ ਮੈਂ ਚੰਗੀ ਤਰ੍ਹਾਂ ਸੰਗਤਾਂ ਦੇ ਦਰਸ਼ਨ ਕਰਨਾ ਮੰਗਦਾ ਹੈ। ਖਬਰਾਂ ਮੁੜ ਕੇ ਦਰਸ਼ਨ ਹੋਣ ਕੇ ਨਾ, ਕਿਉਂਕਿ ਹਾਲਤ ਮੇਰੀ ਬਹੁਤ ਬਿਰਧ ਹੋ ਚੁੱਕੀ ਹੈ, ਬਹੁਤ ਕਮਜ਼ੋਰੀ ਹੋ ਗਈ ਹੈ। ਇਹ ਭਾਣੇ ਅੰਦਰ ਹੈ ਤਾਂ ਮੈਂ ਇੱਕ ਵਾਰੀ ਆ ਹਾਲ ਭਰਿਆ ਦੇਖਣਾ ਚਾਹੁੰਦਾ ਸੀਗਾ ਅਤੇ ਮੈਂ ਹਾਲ ਦੇਖ ਕੇ ਬੜੀ ਭਰਿਆ ਹੋਇਆ ਸੰਗਤਾਂ, ਗੁਰੂ ਦੀਆਂ ਪਿਆਰੀਆਂ ਸੰਗਤਾਂ, ਉਹ ਇੱਥੇ ਗੁਰੂ ਆਪ ਵੱਸਦਾ ਹੈ ਸੰਗਤ ਵਿੱਚ, ਉਹ ਕਿਸੇ ਨੇ ਦਰਸ਼ਨ ਕਰਨੇ ਹੋਣ ਅਤੇ ਇੱਥੇ ਆ ਕੇ ਦਰਸ਼ਨ ਕਰੋ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਗੁਰੂ ਕੇ ਸੰਗਤਾਂ ਦੇ ਹਿਰਦਿਆਂ ਵਿੱਚ ਜਿਹੜਾ ਪ੍ਰੇਮ ਮਹਾਰਾ ਹੈ, ਪ੍ਰੇਮ ਸੁਪਨਾ ਹੈ, ਇਹ ਬੜੀ ਨਾਯਾਬ ਚੀਜ਼ ਹੈ, ਬੜੀ ਕੀਮਤੀ ਚੀਜ਼ ਹੈ। ਇਹ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦੀ, ਇਹ ਜਦੋਂ ਕਿਤੇ ਪ੍ਰਾਪਤ ਹੁੰਦੀ ਹੈ ਉਦੋਂ ਗੁਰਦੀਆਂ ਸੰਗਤਾਂ ਪਰ ਭੱਜ ਭੱਜ ਕੇ ਆਉਣਾ ਚਾਹੀਦਾ ਹੈ ਤਾਂ ਕਿ ਗੁਰੂ ਦੇ ਦਰਸ਼ਨ ਹੋ ਜਾਣ। ਇੱਥੇ ਇੱਥੇ ਗੁਰੂ ਦੇ ਦਰਸ਼ਨ, ਮਹਾਰਾਜ ਦੀ ਹਜ਼ੂਰੀ ਵਿੱਚ ਆ ਗੁਰੂ ਕੇ ਦਰਸ਼ਨ ਹੋ ਰਹੇ ਹੈ। ਇਹ 35-40 ਸਾਲ ਹੋ ਗਏ ਪੰਜਾਬ ਦੇ ਵਿੱਚ ਇਹ ਸਤਸੰਗ ਸਮਾਗਮ ਗੁਰੂ ਦੀ ਪ੍ਰੇਰਨਾ ਅਨੁਸਾਰ, ਗੁਰੂ ਦੀ ਅਗਵਾਈ ਅਨੁਸਾਰ, ਗੁਰੂ ਦੀ ਬੜੀ ਕਿਰਪਾ ਬਖਸ਼ਿਸ਼ ਦੁਆਰਾ ਇਹ ਪ੍ਰੇਰਿਤ ਇਹ ਸਾਧ ਸੰਗਤ ਸ਼ੁਰੂ ਹੋਈ ਅਤੇ ਹੁਣ ਇਹ ਸਾਧ ਸੰਗਤ ਦਾ ਬਈ ਅਨੁਸਾਰ ਵਾਹਿਗੁਰੂ ਜੀ ਆਹਾ ਅਸੀਂ 20-25 ਜਾਣੇ ਹੁੰਦੇ ਸੀ ਸ਼ੁਰੂ ਵਿੱਚ ਸਿਰਫ ਬਣਨ ਵਾਲੇ ਸਿਰਫ ਕਿਉਂਕਿ ਇੱਥੋਂ ਤਾਂ ਮੈਂ ਵਾਕਫ ਨਹੀਂ ਸੀਗਾ ਬਣਨ ਵਾਲੇ ਮੇਰੇ ਦੋਸਤ ਜਿਹੜੇ ਸੀਗੇ ਮੈਂ ਉਹਨਾਂ ਨੂੰ ਹੀ ਪ੍ਰੇਰਿਆ ਬਈ ਆਪਾਂ ਸਤਸੰਗ ਕਰਦੇ ਆਏ ਹਾਂ ਹੁਣ ਤਾਂ ਔੜ ਪੈ ਗਈ ਹੈ ਸੁੱਕ ਗਏ ਆਪਾਂ ਫਿਰ ਸਤਸੰਗ ਸ਼ੁਰੂ ਕਰੀਏ ਅਤੇ ਸਤਸੰਗ ਸ਼ੁਰੂ ਹੋ ਗਿਆ ਅਤੇ ਗੁਰੂ ਨੇ ਐਸੀ ਕਿਰਪਾ ਕੀਤੀ ਮਹਾਨ ਕਿਰਪਾ ਕੀਤੀ ਮਹਾਨ ਬਖਸ਼ਿਸ਼ ਕੀਤੀ ਕਿ ਹੁਣ ਐਡਾ ਵੱਡਾ ਹਾਲ ਮੈਂ ਤਾਂ ਛੋਟਾ ਜਿਹਾ ਬਣਾਉਣਾ ਸੀਗਾ ਅਤੇ ਕਿਸੇ ਨੇ ਨਹੀਂ ਗੁਰੂ ਨਾਨਕ ਨੇ ਆਪ ਮੈਨੂੰ ਕਿਸੇ ਨੂੰ ਹੋਗਾ ਨਹੀਂ ਬਈ ਇਹਦਾ ਨਹੀਂ ਬਸ ਨਹੀਂ ਹੋਵੇਗਾ ਅੱਜ ਮੈਂ ਦੇਖਦਾ ਸਾਰਾ ਖਾਲ ਭਰਿਆ ਪਿਆ ਇਹ ਗੁਰੂ ਦੀਆਂ ਮਿਹਰਾਂ ਇਹ ਗੁਰੂ ਦੀਆਂ ਬਖਸ਼ਾਂ ਨਾਲ ਜਦੋਂ ਮੈਂ ਦੇਖਦਾ ਹਾਂ ਕਿ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਦੀ ਮਿਹਰ ਗੁਰੂ ਦੀ ਬਖਸ਼ਿਸ਼ ਗੁਰੂ ਦਾ ਪਿਆਰ ਦਾ ਰੰਗ ਪ੍ਰੇਮ ਸਵਪਨਾ ਦੀ ਖੁਸ਼ਬੋਆਂ ਪ੍ਰਦੇਸ਼ਾਂ ਵਿੱਚ ਜਦੋਂ ਫੈਲ ਗਈਆਂ ਅਤੇ ਮੈਂ ਕਹਿੰਦੇ ਧੰਨ ਗੁਰੂ ਨਾਨਕ ਧੰਨ ਤੇਰੀ ਮਿਹਰ ਧੰਨ ਪਰ ਤੇਰੀ ਬਖਸ਼ਿਸ਼ ਇੱਕ ਇਨਸਾਨ ਦੇ ਕਰਨ ਵਾਲੀ ਗੱਲ ਨਹੀਂ ਹੈ ਇਹ ਕ੍ਰਿਸ਼ਮਾ ਸਿਰਫ ਗੁਰੂ ਨਾਨਕ ਸਾਹਿਬ ਆਪ ਕਰ ਸਕਦੇ ਹੈ ਔਰ ਉਹਨਾਂ ਨੇ ਕਰਕੇ ਦਿਖਾ ਦਿੱਤਾ ਇਹ ਗੁਰੂ ਨਾਨਕ ਦੇ ਘਰ ਦੀ ਕਲਾ ਵਰਤ ਰਹੀ ਹੈ ਇਹ ਕਲਾ ਇੰਨੀ ਉੱਚੀ ਸੁੱਚੀ ਕਲਾ ਇੰਨੀ ਮਿਹਰ ਇੰਨੇ ਪਿਆਰ ਦੇ ਗੱਫੇ ਨਾਮ ਪਾਣੀ ਦੇ ਗੱਫੇ ਤੁਸੀਂ ਐਡੀ ਦੂਰੋਂ ਲਾਹਰ ਲੈਣ ਲਈ ਆਏ ਹੋ ਨੌ 10 ਦਿਨ ਹੋ ਗਏ ਅਤੇ ਇਹ ਪਤਾ ਨਹੀਂ ਕਿੰਨੇ ਕਿਸੇ ਨੇ ਥੋੜ੍ਹੇ ਕਿਸੇ ਨੇ ਬਹੁਤੇ ਲਾਹੇ ਲਏ ਇਹਨਾਂ ਦੇ ਮਨ ਸ਼ਰਸ਼ਾਰ ਹੋਏ ਹੈ ਇਹਨਾਂ 'ਤੇ ਬਖਸ਼ਾਂ ਬੇਅੰਤ ਹੋਈਆਂ ਹੈ ਕਿੱਥੇ ਕੈਨੇਡਾ ਕਿੱਥੇ ਅਮਰੀਕਾ ਕਿੱਥੇ ਅਫਰੀਕਾ ਇੰਗਲੈਂਡ ਇੱਧਰ ਸਾਰੇ ਮੁਲਕਾਂ 'ਚ ਪਤਾ ਨਹੀਂ ਕਿਵੇਂ ਹੋ ਗਿਆ ਹੈ ਮੈਂ ਤਾਂ ਦੇਖ ਦੇਖ ਕੇ ਅਚਰਜ ਸਤਿਗੁਰੂ ਨਾਨਕ ਦੀ ਕਲਾ ਦੇਖ ਦੇਖ ਕੇ ਮੈਂ ਹੈਰਾਨ ਅਤੇ ਸ਼ਰਸ਼ਾਰ ਹੋ ਰਿਹਾ ਹੈ ਇਹ ਤੇਰੀ ਕਲਾ ਕਿਵੇਂ ਵਰਤ ਗਈ ਹੈ ਇਹ ਇਨਸਾਨ ਦੀ ਕਲਾ ਨਹੀਂ ਹੈ ਇਹ ਗੁਰੂ ਨਾਨਕ ਦੀ ਆਪਣੀ ਕਲਾ ਵਰਤ ਰਹੀ ਹੈ ਇਹ ਜੇ ਸਤਸੰਗ ਦੇ ਵਿੱਚ ਉੱਚੀ ਸੁੱਚੀ ਹਰੀ ਦੇ ਰੰਗ ਵਾਲੀ ਪ੍ਰੇਮ ਸਵਪਨਾ ਵਾਲੀ ਨਾਮ ਵਾਲੀ ਨਾਮ ਰੰਗ ਵਾਲੀ ਪਿਆਰ ਰੰਗ ਵਾਲੀ ਏਡੀ ਉੱਚੀ ਸੁੱਚੀ ਸੰਗਤ ਇਸ ਕਲਯੁੱਗ ਦੇ ਵਿੱਚ ਇਹ ਉਸਦੀ ਕਲਾ ਨੇ ਵਰਤਾਈ ਹੈ ਉਹਦੀ ਮਿਹਰ ਹੈ ਕਿਉਂਕਿ ਸਾਰੇ ਅੱਗ ਲੱਗੀ ਪਈ ਹੈ ਇਸ ਸੱਚਖੰਡ ਦੀ ਜ਼ਰੂਰਤ ਸੀ ਗੁਰੂ ਸਾਹਿਬ ਨੂੰ ਪਤਾ ਸੀ ਇਹ ਮੈਨੂੰ ਫੜ ਕੇ ਮੂਰਖ ਨੂੰ ਫੜ ਕੇ ਮੂਹਰੇ ਲਾ ਦਿੱਤਾ ਅਤੇ ਇਹ ਕਲਾ ਵਰਤ ਗਈ ਉਹ ਮੇਰੀ ਆਪਣੀ ਕੋਈ ਕਲਾ ਨਹੀਂ ਹੈ ਮੈਂ ਅਨਪੜ੍ਹ ਜਿਹਾ ਬੰਦਾ ਹਾਂ ਮੈਨੂੰ ਕੋਈ ਨਹੀਂ ਗੁਰਮਤ ਦਾ ਕੁਛ ਨਹੀਂ ਆਉਂਦਾ ਆਪ ਹੀ ਕਿਸੇ ਮਹਾਂਪੁਰਖ ਦੇ ਜ਼ਰੀਏ ਮੈਨੂੰ ਗੁਰਬਾਣੀ ਦਾ ਲੜ ਫੜਾ ਦਿੱਤਾ ਅਤੇ ਉਹਦੀ ਖੋਜ ਕਰਕੇ ਇਹ ਜਦੋਂ ਮੈਂ ਕੀਤੀ ਮੈਨੂੰ ਮਹਿਸੂਸ ਹੋਇਆ ਕਰੇ ਕਿ ਹੈ ਇੱਡੀ ਉੱਚੀ ਬਾਣੀ ਇਹ ਤਾਂ ਦੂਸਰੇ ਦੇਸ਼ ਦੀ ਬਾਣੀ ਹੈ ਇਹ ਕਲਯੁੱਗ ਚੋਂ ਕੱਢ ਕੇ ਸਾਨੂੰ ਸੱਚਖੰਡ ਵਿੱਚ ਪਹੁੰਚਾਉਣ ਵਾਲੀ ਬਾਣੀ ਦਾ ਅਸੀਂ ਕਦਰ ਕੀਮਤ ਨਹੀਂ ਪਾਈ ਮੈਨੂੰ ਬੜਾ ਦੁੱਖ ਹੋਇਆ ਕਰੇ ਫਿਰ ਉਸ ਮੇਰੇ ਹਿਰਦੇ ਦੇ ਦੁੱਖ ਨੂੰ ਤਕਲੀਫ ਜੇ ਮੈਨੂੰ ਫੀਲ ਹੁੰਦੀ ਸੀ। ਉਹ ਪਹਿਲਾਂ ਸਤਸੰਗ ਦੇ ਵਿੱਚ ਇਹ ਜਵਾਨੀ ਮੈਂ ਗੁਰਬਾਣੀ ਤੁਕਾਂ ਸੁਣਾਉਣੀਆਂ ਨਾਲ ਉਹਦੀ ਵਿਆਖਿਆ ਕਰਨੀ, ਮਗਰ ਗੁਰਬਾਣੀ ਇੰਨੀ ਚੀਨੀ ਡੂੰਘੀ ਹੈ ਕਿ ਹਰ ਇੱਕ ਦੇ ਵਿਆਖਿਆ ਕੀਤੇ ਤੋਂ ਵੀ ਲੋਕਾਂ ਦੇ ਪੱਲੇ ਨਹੀਂ ਪੈਂਦਾ। ਅਤੇ ਫਿਰ ਮੈਨੂੰ ਕਿਸੇ ਨੇ ਕਿਹਾ, ਕਿਸੇ ਮਹਾਂਪੁਰਖ ਨੇ ਕਿਹਨਾਂ ਨੂੰ ਕਿਹਾ, ਕਿਸੇ ਗੁਰੂ ਨਾਨਕ ਨੇ ਕਹਾਇਆ ਕਿ ਜ਼ਬਾਨੀ ਬੋਲਦਾ ਜੀ 400-200 ਆਦਮੀ ਸੁਣਨਗੇ, ਉਹ ਵੀ ਉੱਥੇ ਜਾ ਕੇ ਦਰਵਾਜ਼ਾ ਬਾਹਰ ਨਿਕਲ ਕੇ ਭੁੱਲ ਜਾਣਗੇ। ਇਹ ਬੰਦੇ ਪਰ ਕੁਛ ਨਹੀਂ ਜਾਣਾ। ਜੇਕਰ ਤੁਸੀਂ ਲਿਖਤਾਂ ਵਿੱਚ ਲੈ ਆਓ ਇਹਨਾਂ ਨੂੰ, ਆਪਣੇ ਵਿਚਾਰਾਂ ਨੂੰ, ਤਾਂ ਇਹ ਸਰਾ ਮੇਰੀ ਸੰਗਤਾਂ ਨੂੰ ਅਗਵਾਈ ਦੇ ਸਕਦੀ ਹੈ, ਜੀਵਨ ਸੇਧ ਦੇ ਸਕਦੀ ਹੈ। ਅਤੇ ਮੈਨੂੰ ਪੰਜਾਬੀ ਨਹੀਂ ਆਉਂਦੀ, ਚਿੱਠੀ ਲਿਖਣੀ ਨਹੀਂ ਆਉਂਦੀ ਪੰਜਾਬੀ, ਅਤੇ ਗੁਰੂ ਸਾਹਿਬ ਨੇ ਆਪੇ ਛੱਡੀ ਰੱਖ ਲਿਆ, ਲੇਖ ਲਿਖਾ ਦਿੱਤੇ ਆ। ਮੈਨੂੰ ਚਿੱਠੀ ਲਿਖਣੀ ਨਹੀਂ ਸੀ ਆਉਂਦੀ, ਖਬਰਾਂ ਕਿੱਥੋਂ ਇਹ ਪੰਜਾਬੀ ਆ ਗਈ, ਕਿੱਥੋਂ ਇਹ ਲਫ਼ਜ਼ ਆ ਗਿਆ, ਕਿੱਥੋਂ ਕੀ ਕੁਛ ਆ ਗਿਆ, ਮੈਨੂੰ ਨਹੀਂ ਪਤਾ। ਪਰ ਮੈਨੂੰ ਤਾਂ ਇਹ ਪਤਾ ਹੈ ਕਿ ਹੁਣ ਮੈਨੂੰ ਚਿੱਠੀਆਂ ਆਉਂਦੀਆਂ ਇਹਨਾਂ ਲੇਖਾਂ ਦੀਆਂ ਬਾਬਤ, ਉਹ ਕਹਿੰਦੀ ਸਾਰੀ ਉਮਰ ਅਸੀਂ ਸਤਸੰਗ ਕਰਦੇ ਰਹੇ, ਜੀਵਨ ਸੇ ਦਾ ਪਤਾ ਨਹੀਂ ਲੱਗਿਆ ਤੁਹਾਡੇ ਲੇਖਾਂ ਦਾ, ਪਰ ਕੇ ਜੀਵਨ ਸੇਧ ਮਿਲਿਆ ਅਤੇ ਗੁਰਬਾਣੀ ਦੀ ਡੂੰਘਾਈ ਵਿੱਚ ਗੁਰਬਾਣੀ ਦੀ ਕਦਰ ਕੀਮਤ ਹੋਈ, ਅਤੇ ਹੁਣ ਉਹੀ ਬਾਣੀ ਪੜ੍ਹਦੇ ਹਾਂ ਅੱਗੇ ਉੱਪਰ ਦੀ ਲੰਘ ਜਾਣਾ, ਅਤੇ ਹੁਣ ਉਹੀ ਬਾਣੀ ਹੈ ਜਿਹਨੂੰ ਕੀ ਕਰਦਾ ਵੀ ਧੰਨ ਹੈ ਗੁਰੂ ਨਾਨਕ, ਧੰਨ ਤੇਰੀ ਬਾਣੀ, ਬਾਣੀ ਸੱਚੀ ਮੁੱਚੀ ਗੁਰੂ ਹੈ। ਇਹ ਗੁਰਬਾਣੀ ਦੀ ਕਦਰ ਵੱਧ ਗਈ, ਕੀਮਤ ਵੱਧ ਗਈ, ਅਤੇ ਹੁਣ ਉਹ ਕਹਿੰਦੇ ਵੀ ਸਾਡਾ ਜੀ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਇੰਨੀ ਪਿਆਰ ਹੋ ਗਿਆ ਗੁਰਬਾਣੀ ਦਾ ਲੋਕ ਨੂੰ। ਚਿੱਠੀਆਂ ਮੇਰੇ ਕੋਲ ਪਈਆਂ ਬੜੀਆਂ ਕਮਾਲ ਦੀਆਂ ਚਿੱਠੀਆਂ, ਕਹਿੰਦੇ ਵੀ ਹੁਣ ਗੁਰੂ ਗ੍ਰੰਥ ਗੁਰਬਾਣੀ ਨੂੰ ਮੱਥਾ ਟੇਕਣ ਨੂੰ ਜੀ ਕਰਦਾ ਹੈ, ਮੱਥਾ ਟੇਕ ਕੇ ਫਿਰ ਸਿਰ ਚੁੱਕਣ ਨੂੰ ਜੀ ਨਹੀਂ ਕਰਦਾ, ਇੰਨੀ ਵਡਿਆਈ ਹੈ, ਇੰਨਾ ਇਹਦੇ ਵਿੱਚ ਰੰਗ ਹੈ, ਇੰਨਾ ਰਸ ਹੈ। ਤਾਂ ਦੂਸਰੀ ਦੁਨੀਆ ਦੇ ਸੁਨੇਹੇ ਅਜਲ ਦੇ ਸੁਨੇਹੇ ਗੁਰਬਾਣੀ ਦੇ ਵਿੱਚ, ਇਹਦੀ ਕੀਮਤ ਨਹੀਂ ਪਾਈ ਸਿੱਖਾਂ ਨੇ, ਹੋਰਨਾਂ ਤਾਂ ਕੀ ਹੈ, ਹੋਰਨਾਂ ਤਾਂ ਕੀ, ਅਸੀਂ ਗੁਰਬਾਣੀ ਦਾ ਜਨਮ ਦੇਣਾ, ਆਪ ਵੀ ਨਹੀਂ ਲਿਆ। ਅਤੇ ਇਸ ਹਾਲਤ ਵਿੱਚ ਮੇਰੇ ਅੰਦਰ ਕੋਈ ਲਗਨ ਸੀ, ਕੋਈ ਅਰਥ ਸੀ ਕਿ ਹੈ ਗੁਰਬਾਣੀ ਦੀ ਇੰਨੀ ਉੱਚੀ ਇਹਦੇ ਜਗ ਵਾਸਤੇ ਚਾਨਣ ਬਣਾਈ ਹੋਈ ਹੈ, ਇਸ ਇਹ ਕਿਵੇਂ ਲੋਕਾਂ ਤਾਈਂ ਇਹਨਾਂ ਦੀ ਡੂੰਘਾਈ ਦਾ ਇਹਦੀ ਕਦਰ ਕੀਮਤ ਕਿਵੇਂ ਦਰਸਾਈ ਜਾਵੇ। ਅਤੇ ਫਿਰ ਲਿਖਣਾ ਸ਼ੁਰੂ ਕਰਤਾ। ਮੈਂ ਪਹਿਲਾਂ ਲੇਖ ਲਿਖਿਆ ਸ਼ਬਦ ਦੇ ਉੱਤੇ ਤਿੰਨ ਸਫ਼ੇ, ਉਹ ਇੱਥੇ ਮਹਾਂਪੁਰਖ ਕਿਤੇ ਹੋਣੇ ਆ ਗਿਆਨੀ ਲਾਲ ਸਿੰਘ, ਅਤੇ ਉਹਨਾਂ ਨੇ ਕਿਸੇ ਇੱਥੇ ਸੁਣਾਉਣ ਦੇ ਕੋਲ ਉਗਰਾਹਾਂ ਪਿੰਡ ਹੈ, ਉੱਥੇ ਸਮਾਗਮ ਸੀਗਾ। ਅਤੇ ਮੈਂ ਡਰਦੇ ਡਰਦੇ ਨੇ, ਮੈਂ ਕਿਹਾ ਇਹ ਤਾਂ ਗਿਆਨੀ ਹੈ, ਮੈਂ ਤਾਂ ਕੁਝ ਵੀ ਨਹੀਂ ਹੈ। ਅਤੇ ਮੈਂ ਘਬਰਾਉਂਦੇ ਉਹਨੂੰ ਪੜ੍ਹ ਕੇ ਸੁਣਾਇਆ ਸੰਗਤ ਵਿੱਚ, ਅਤੇ ਉਹਨਾਂ ਨੇ ਮੈਨੂੰ ਬੜੀ ਸ਼ਾਬਾਸ਼ ਦਿੱਤੀ, ਬਹੁਤ ਉਤਸ਼ਾਹ ਦਿੱਤਾ ਕਿ ਹਾਂ ਇਹ ਲਿਖੀ ਜਾਓ, ਇਹ ਇਸ ਤਰ੍ਹਾਂ ਦਾ ਨਹੀਂ ਕੋਈ ਲੇਖ ਸਿਰ ਲਿਖਿਆ ਕਿਸੇ ਨੇ ਅੱਜ ਤਾਈਂ, ਹੋਰ ਲਿਖੋ। ਹਰ ਇੱਕ ਨੂੰ ਮੈਂ ਉਹ ਜੋ ਪੜ੍ਹਦੇ ਸੀ ਮੈਨੂੰ ਸ਼ਾਬਾਸ਼, ਮੈਨੂੰ ਹੌਸਲਾ ਦਿੰਦੇ ਸੀ ਹਾਂ ਵੀ ਇਹ ਸਹੀ ਰਸਤਾ। ਅਤੇ ਫਿਰ ਇਹ ਤੁਹਾਡੇ ਸਾਹਮਣੇ 100 ਲੇਖ ਤਿਆਰ ਹੋ ਗਿਆ। ਕੀ ਹੈ ਲੋਕ ਕਹਿੰਦੇ ਲੈ ਗੁਰਬਾਣੀ ਦੀ ਹੁੰਦੀ ਆ ਲਿਖਣ ਦੀ ਕੀ ਲੋੜ ਹੈ ਭਾਈ, ਠੀਕ ਹੈ ਗੁਰਬਾਣੀ ਤਾਂ ਇੱਥੇ ਸਕੂਲਾਂ ਦੇ ਪ੍ਰਸਕ੍ਰਾਈਬਡ ਬੁੱਕਸ ਹੁੰਦੀਆਂ ਕਲਾਸਾਂ ਦੀਆਂ, ਮਗਰ ਉਹ ਏਡ ਬੁੱਕਸ ਨਾ ਹੁੰਦੀਆਂ, ਉਹ ਜ਼ਿਆਦਾ ਪੜ੍ਹਦੇ ਆ ਲੋਕ, ਪ੍ਰਸਕ੍ਰਾਈਬਡ ਬੁੱਕਸ ਨਹੀਂ ਪੜ੍ਹਦੇ। ਖੈਰ ਕੁਛ ਵੀ ਹੈ, ਅਜੇ ਵੀ ਮੇਰੇ ਹਿਰਦੇ ਵਿੱਚ ਇੰਨਾ ਕੁਛ ਆਉਂਦਾ ਹੈ, ਉੱਪਰੋਂ ਆਉਂਦਾ ਹੈ, ਗੁਰੂ ਨਾਨਕ ਦੀ ਬਖਸ਼ਿਸ਼ ਹੁੰਦੀ ਹੈ ਕਿ ਜੇ ਮੈਂ ਇਹ ਹਜ਼ਾਰਾਂ ਸਾਲ ਜਿਉਂਦਾ ਰਹਾ ਤਾਂ ਇਹ ਮੁੱਕਣ ਵਾਲੀ ਦਾਤ ਹੈ, ਰੱਬ ਦੀ ਦਾਤ ਤਾਂ ਮੁੱਕਣ ਵਾਲੀ ਹੈ। ਮਗਰ ਮੇਰੀ ਉਮਰ 72 ਸਾਲ ਦੀ ਸੀਗੀ, ਉਦੋਂ ਅਸੀਂ ਚਾਲੇ ਪਾ ਜਾਣਾ ਸੀ, ਪਰ ਗੁਰੂ ਨਾਨਕ ਨੇ ਗੁਰੂ ਨਾਨਕ ਬਖਸ਼ਿਸ਼ ਦੁਆਰਾ ਇਹ ਕੰਮ ਕਰਾਉਣਾ ਸੀਗਾ, ਆਪਣੀ ਬਖਸ਼ਿਸ਼ ਦੁਆਰਾ ਆਪਣੀ ਮੇਰੀ ਕਲਮ ਫੜ ਕੇ ਆਪ ਲਿਖਵਾਇਆ ਅਤੇ ਤੁਸੀਂ ਪੜ੍ਹੋ ਅਤੇ ਫਿਰ ਤੁਹਾਨੂੰ ਗੁਰਬਾਣੀ ਇੰਨੀ ਪਿਆਰੀ ਲੱਗੇਗੀ, ਖੁੱਭਦੀ ਜਾਏਗੀ। ਅਤੇ ਇੱਥੇ ਇਹ 100 ਲੇਖ ਬੜੀ ਮੁਸ਼ਕਲ ਆ, ਹੁਣ ਫਿਰ ਸਰੀਰ ਬਿਰਧ ਹੋ ਗਿਆ ਅਤੇ ਹੁਣ ਮੈਂ ਲਿਖ ਨਹੀਂ ਸਕਦਾ, ਮਗਰ ਅੰਦਰ ਬੜਾ ਖੁਸ਼ ਆਉਂਦਾ ਹੈ, ਤੁਰੋਂ ਤੁਰੋਂ ਆਉਂਦਾ ਹੈ, ਪਤਾ ਨਹੀਂ ਕੀ ਹੈ, ਔਰ ਫਿਰ ਪਤਾ ਨਹੀਂ ਦੁਬਾਰਾ ਸਰੀਰ ਧਾਰਨਾ ਪਏਗਾ, ਰੱਬ ਹੀ ਜਾਣਦਾ, ਮੈਨੂੰ ਨਹੀਂ ਇਸ ਗੱਲ ਦਾ ਪਤਾ। ਇਹ ਬਖਸ਼ਿਸ਼ ਗੁਰੂ ਨਾਨਕ ਦੀ ਹੈ, ਉਹਦੀ ਕਲਾ ਵਰਤ ਰਹੀ ਹੈ, ਇਹ ਆਸੰਗਤ ਦੀ ਇਹਦੇ 'ਚ ਵੀ ਉਹਦੀ ਕਲਾ ਵਰਤ ਰਹੀ ਹੈ। ਖੈਰ ਮੈਂ ਥੋੜ੍ਹਾ ਜਿਹਾ ਲੰਬੇ ਹੋ ਗਿਆ, ਤੁਸੀਂ ਮੈਂ ਜ਼ਿਆਦਾ ਬੋਲ ਵੀ ਨਹੀਂ ਸਕਦਾ, ਸਿਰ ਚੀਸਾਂ ਪੈਣ ਲੱਗ ਪੈਂਦੀਆਂ ਜਦ ਮੈਂ ਬੋਲਦਾ ਜ਼ਿਆਦਾ। ਤੁਸੀਂ ਬੜੀ ਦੂਰੋਂ ਆਏ ਹੋ, ਬੜੀ ਖੇਚਲ ਕਰਕੇ ਆਏ ਹੋ, ਇਹੀ ਸੱਚੀ ਸੁੱਚੀ ਸੱਚਖੰਡੀ ਸੰਗਤ ਵਿੱਚ ਆ ਕੇ ਲਾਹਾ ਲਿਆ ਹੈ, ਅੰਮ੍ਰਿਤਮਈ ਲਾਹਾ ਲਿਆ ਹੈ, ਨਾਮ ਬਾਣੀ ਦਾ ਲਾਹਾ ਲਿਆ ਹੈ। ਮੇਰੀਆਂ ਸੱਚੇ ਦਿਲੋਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਵਧਾਈਆਂ ਵਧਾਈਆਂ, ਕਿਉਂਕਿ ਮੈਂ ਤਾਂ ਦਿਲ ਸੀ ਮੇਰੇ ਕੋਲ ਤਾਂ ਨਹੀਂ ਇੱਥੇ ਲਾਇਆ ਲੈ ਹੋਇਆ, ਅਤੇ ਮੈਂ ਤਾਂ ਨਹੀਂ ਆ ਸਕਿਆ, ਪਰ ਤੁਹਾਨੂੰ ਵਧਾਈਆਂ। ਇਹ ਥੋੜ੍ਹੀ ਜਿਹੀ ਗੱਲ ਨਹੀਂ ਹੈ, ਬੜੀ ਉੱਚੀ ਹੈ, ਬੜੀ ਕਿਰਪਾ ਵਾਲੀ ਗੱਲ ਹੈ, ਬਖਸ਼ਿਸ਼ ਵਾਲੀ ਗੱਲ ਹੈ। ਗੁਰੂ ਨਾਨਕ ਦੇ ਕਰੋ ਤੁਹਾਡਾ ਆਉਣਾ ਸਫਲ ਹੋ ਗਿਆ, ਤੁਹਾਡੇ 10 ਦਿਨ ਸਫਲ ਹੋ ਗਏ, ਤੁਹਾਡਾ ਇਹ ਕਮਾਈ ਸਫਲ ਹੋ ਗਈ, ਅਤੇ ਇਸ ਨੂੰ ਹੁਣ ਤੁਸੀਂ ਛੇਤੀ ਛੇਤੀ ਗੁਆ ਨਾ ਦਿਓ, ਇਹ ਮਾਇਆ ਦੇ ਝੋਲੇ ਨਾ ਲੱਗ ਜਾਣੇ ਨੂੰ, ਥੋੜ੍ਹਾ ਚਿਰ 2-4 ਦਿਨ 2-4 ਹਫ਼ਤੇ ਸੰਭਾਲ ਕੇ ਰੱਖੋ, ਤਾਂ ਕਿ ਤੁਹਾਡੇ ਹਿਰਦੇ ਆਤਮਕ ਲਹਿਰ ਦੇ ਵਿੱਚ ਪ੍ਰੇਮ ਸੁਪਨਾ ਵਿੱਚ ਰੰਗ ਮਾਰ ਸਕਣ ਜ਼ਿਆਦਾ ਤੋਂ ਜ਼ਿਆਦਾ ਟਾਈਮ। ਐਡੀ ਉੱਚੀ ਸਾਧ ਸੰਗਤ, ਮੇਰਾ ਜੀ ਕਰਦਾ ਤੁਹਾਡੇ ਸਾਰੇ ਚਰਨ ਤੋਂ ਵੀ ਲੈ ਕੇ ਜੀ ਗੁਰੂ ਰੂਪ ਹੈ, ਐਵੇਂ ਤਾਂ ਨਹੀਂ ਕਹਿ ਦਿੱਤਾ ਗੁਰੂ ਰੂਪ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਕਿਉਂਕਿ ਗੁਰੂ ਨੂੰ ਤਾਂ ਸੰਗਤ ਹੀ ਪਿਆਰੀ ਹੈ, ਉਹਦੇ ਵਿੱਚ ਜੋ ਐਡੀ ਉੱਚੀ ਅੱਜ ਦੇ ਸੁਨੇਹੇ ਲੈ ਕੇ ਸੱਚਖੰਡ ਦੇ ਸੁਨੇਹੇ ਲੈ ਕੇ ਪ੍ਰੇਮ ਦੇ ਸੁਪਨਾ ਦੇ ਸੁਨੇਹੇ ਲੈ ਕੇ ਨਾਮ ਦਾ ਰੰਗ ਲੈ ਕੇ ਪਿਆਰ ਦੀਆਂ ਗਲਵੱਕੜੀਆਂ ਨਾਲ ਤੁਸੀਂ ਸ਼ਰਸ਼ਾਰ ਹੋ ਰਹੇ ਹੋ। ਇਹ ਸਾਰੀ ਇਹ ਸਾਰਾ ਵਾਯੂਮੰਡਲ ਜਿਹੜਾ ਹੈ ਇਸ ਸੱਚਖੰਡ ਬਣਿਆ ਹੋਇਆ ਹੈ, ਐਵੇਂ ਨਾ ਸਮਝਿਓ ਇਹਨੂੰ, ਜਾ ਕੇ ਦੇਖੋ ਇੱਥੋਂ ਬਾਹਰ ਨਿਕਲ ਜਾਓ ਤਾਂ ਅੱਗੇ ਅੱਗ ਹੈ, ਕਰ ਜਾਓਗੇ ਅੱਗੇ ਅੱਗ ਹੈ। ਇਹ ਛੋਟੀ ਬਖਸ਼ਿਸ਼ ਨਹੀਂ ਹੈ, ਇਹ ਬਹੁਤ ਵੱਡੀ ਬਖਸ਼ਿਸ਼ ਹੈ ਗੁਰੂ ਦੀ। ਸਤਸੰਗ ਇਹ ਐਵੇਂ ਨਹੀਂ ਬਣੀ, ਇਹ ਬਖਸ਼ਿਸ਼ ਨਾਲ ਬਣਿਆ, ਗੁਰੂ ਨਾਨਕ ਦੀ ਬਖਸ਼ਿਸ਼ ਹੈ। ਇੰਨੀ ਮਿਹਨਤ, ਇੰਨਾ ਚਿਰ ਲੱਗਿਆ, 60 ਸਾਲ ਹੋ ਗਏ ਸਤਸੰਗ ਚਲਾਈ ਨੂੰ। ਕਿਸੇ ਮਹਾਂਪੁਰਖ ਦੀ ਮਾੜੀ ਟੁੰਬਣੀ ਸੀ, ਉਸਨੇ ਐਡਾ ਐਡਾ ਵੱਡਾ ਸਾਰੀ ਦੁਨੀਆ 'ਤੇ ਫੈਲ ਗਿਆ। ਇਹ ਅੰਮ੍ਰਿਤ ਕਲਾ ਹੈ, ਇਹ ਨਾਨਕ ਕਲਾ ਹੈ। ਇਹ ਕਲਾ ਐਸੀ ਵੈਸੀ ਨਹੀਂ ਹੈ, ਇਹ ਕਲਾ ਨੂੰ ਇਹ ਪ੍ਰੇਮ ਸੁਪਨਾ ਨੂੰ, ਇਸ ਨਾਮ ਰੰਗ ਨੂੰ, ਬਾਣੀ ਦੀ ਕਲਾ ਨੂੰ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕੀਤੀ ਹੈ। ਇੱਕ ਦਿਨ 'ਚ ਨਹੀਂ ਹੋਈ ਹੈ, ਏਡੀ ਵੱਡੀ ਬਖਸ਼ਿਸ਼ ਜਿਹੜੀ ਗੁਰੂ ਨਾਨਕ ਕੀਤੀ ਹੈ। ਇਸ ਵਿੱਚ ਗੁਰੂ ਸਾਹਿਬ ਨੇ ਦੋ ਚੀਜ਼ਾਂ ਸਾਨੂੰ ਦੱਸੀਆਂ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਆਹ ਇੱਕ ਸਾਧ ਸੰਗਤ ਬਣਾਤੀ ਹੈ, ਔਰ ਇਤਨੀ ਉੱਚੀ ਸੁੱਚੀ ਸਾਧ ਸੰਗਤ, ਤਾਂ ਫਿਰ ਇੱਥੇ ਆ ਨਾਮ ਬਾਣੀ ਦੇ ਪ੍ਰਵੇਸ਼ ਹੋ ਰਿਹਾ ਅਤੇ ਰੰਗ, ਅਤੇ ਇਹਦੇ ਵਿੱਚ ਫਿਰ ਇਹੀ ਜੀ ਪ੍ਰੇਮ ਸੁਪਨਾ ਵਿੱਚ, ਇਹੋ ਜਿਹੇ ਵਾਯੂਮੰਡਲ ਵਿੱਚ, ਇਹੋ ਜਿਹੇ ਔਰਾ ਵਿੱਚ ਕੋਈ ਕਿਸੇ ਕਿਸਮ ਦਾ ਮੈਂ ਮੇਰੀ ਨੂੰ ਪੱਠੇ ਪਾਉਣ ਦਾ ਵਡਿਆਈ ਲਈ ਕੁਰਸੀ ਦੇ ਲਾਲਚ ਵਿੱਚ, ਈਰਖਾ ਦੁਆਖ ਵਿੱਚ, ਚੌਧਰ ਦੇ ਭੁੱਖ ਵਿੱਚ ਕਿਸੇ ਕਿਸਮ ਦਾ ਵਿਘਨ ਪਾਉਣਾ ਮਹਾਂਪਾਪ ਹੈ। ਇਹ ਤਾਂ ਸਤਿਗੁਰੂ ਦੀ ਵਰਤਾਈ ਹੋਈ ਹੈ, ਇਹਦੀ ਨਿੱਕੀਆਂ ਨਿੱਕੀਆਂ ਹਾਊਮੈਂਟ ਲਈ ਫਿਰਦੇ ਹਾਂ। ਕਿਤੇ ਖੁਸ਼ਬੂ ਫੈਲੀ ਹੋਵੇ ਤਾਂ ਉਹਦੀ ਗੰਦਗੀ ਲਿਆ ਕੇ ਸੁੱਟ ਦੇਣੀ, ਕਿੱਡਾ ਵੱਡਾ ਪਾਪ ਹੈ। ਉਹ ਕਹਿੰਦੇ ਬਈ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਇਹ ਕੁਰਸੀ ਦੀ ਲਾਲਸਾ ਵਿੱਚ, ਇਹ ਮਹਾਂ ਪਾਪ ਹੈ ਭਾਈ। ਇਸ ਨੂੰ ਇਸ ਖੁਸ਼ਬੂ ਨੂੰ, ਇਹ ਪ੍ਰੇਮ ਸੁਪਨਾ ਨੂੰ ਅਸੀਂ ਵਧਾਉਣਾ ਕਿ ਘਟਾਉਣਾ ਹੈ। ਸੋ ਭਾਈ ਇਸ ਪਾਪ ਤੋਂ ਬਚੋ, ਇਹਦੇ 'ਚ ਵਿਘਨ ਨਾ ਪਾਓ ਕੋਈ। ਇਹ ਗੁਰੂ ਨਾਨਕ ਦੀ ਪ੍ਰਫੁੱਲਤ ਹੋਣ ਦਿਓ, ਜਿਹੜਾ ਪਾਊਗਾ ਵਿਘਨ, ਪਤਾ ਨਹੀਂ ਉਹਦਾ ਕੀ ਹਾਲ ਹੋ ਗਿਆ, ਰੱਬ ਹੀ ਜਾਣਗੇ। ਸੋ ਮੇਰਾ ਅੰਦਰ ਅੱਜ ਮੇਰਾ ਸੰਗਤਾਂ ਨੂੰ ਦੇ ਦਰਸ਼ਨ ਕਰਨ ਵਾਸਤੇ ਬੜਾ ਮੇਰੇ ਅੰਦਰ ਭੁੱਖ ਸੀਗੀ, ਉਤਸ਼ਾਹ ਸੀਗਾ, ਮਗਰ ਸਰੀਰ ਨਹੀਂ ਸੀ ਮੰਨਦਾ। ਪਰ ਤੁਸੀਂ ਖਿੱਚ ਲਿਆਂਦਾ, ਤੁਹਾਡੇ ਪਿਆਰ ਨੇ ਮੈਨੂੰ ਇੱਥੇ ਖਿੱਚ ਲਿਆਂਦਾ, ਅਤੇ ਮੈਤੋਂ ਰਹਿ ਨਹੀਂ ਰਿਹਾ। ਮੈਂ ਕਿਹਾ ਚਲੋ ਚਲੋ ਦੇਖੀ ਜਾਓ, ਮਰਾਂਗੇ ਤਾਂ ਹਰ ਕੇ ਦੁਆਰ ਹੀ ਸਹੀ, ਗੁਰੂ ਨਾਨਕ ਦੇ ਦਰਬਾਰ 'ਚ ਹੀ ਮਰਾਂਗੇ। ਸੋ ਮੈਂ ਆ ਕੇ ਤੁਹਾਡੇ ਦਰਸ਼ਨ ਕਰਕੇ ਨਿਹਾਲ 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 ਹੋਇਆ। ਅਗਣ ਨਹੀਂ ਦੇਖੀਏ ਕਿਸੇ ਦਾ, ਉਹ ਗੁਰੂ ਵਸਦਾ ਇੱਥੇ। ਅਗਣ ਤਾਂ ਅਸੀਂ ਆਪਣੇ ਆਪਣੇ ਲਈ ਫਿਰਦੇ ਹਾਂ, ਪਰ ਗੁਰੂ ਇੱਥੇ ਵਸਦਾ ਹੈ। ਅਸੀਂ ਗੁਰੂ ਦੇ ਪਿਆਰ ਲੈਣਾ ਹੈ, ਗੁਰੂ ਦੀਆਂ ਬਖਸ਼ਾਂ ਲੈਣੀਆਂ ਹੈ, ਗੁਰੂ ਦੀਆਂ ਮਿਹਰਾਂ ਲੈਣੀਆਂ ਹੈ। ਝੋਲੀ ਅੱਡ ਕੇ ਇੱਥੇ ਆਓ, ਅਤੇ ਇੱਥੇ ਤਾਂ ਗੁਰੂ ਤਾਂ ਬਖਸ਼ਾਂ ਹੀ ਬਖਸ਼ਾਂ, ਗੁਰੂ ਘਰ 'ਚ ਤਾਂ ਬਖਸ਼ਾਂ ਹੀ ਬਖਸ਼ਾਂ। ਸੋ ਅਸੀਂ ਹੁਣ ਸਾਨੂੰ ਸੁਨੇਹਾ ਆ ਗਿਆ, ਅਸੀਂ ਚੱਲੇ ਹਾਂ, ਜਾਵਾਂਗੇ, ਉਹਦੀ ਬਖਸ਼ਿਸ਼ ਹੈ। ਅੱਗੇ ਮੈਂ 72 ਸਾਲ ਦੀ ਉਮਰ ਸੀ। ਗੁਰੂ ਸਾਹਿਬ ਨੇ ਕਿਹਾ ਨਹੀਂ 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 ਤੂੰ ਤੇਰੇ ਕੋਲ ਕੰਮ ਲੈਣਾ, ਆਹ ਜੋ ਕੁਛ ਆਹ ਦੋਦਰਾ ਬਣਿਆ ਹੈ, ਆਹ ਸਤਸੰਗ ਬਣੀ ਹੈ, ਆਹ ਲੇਖ ਲਿਖੇ ਗਏ ਹੈ, ਆਹ ਦੇਸਾਂ ਪ੍ਰਦੇਸਾਂ ਦੇ ਵਿੱਚ ਸਮਾਗਮ ਸ਼ੁਰੂ ਹੋ ਗਏ, ਉੱਥੇ ਗੁਰੂ ਨਾਨਕ ਦੇ ਚਰਨਾਂ ਦੀ ਖੁਸ਼ਬੋ ਫੈਲ ਗਈ ਹੈ, ਇਹ ਕੰਮ ਕਰਾਉਣਾ ਸੀਗਾ। ਇਹ ਕੰਮ ਮੁੱਕਣ ਵਾਲਾ ਨਹੀਂ ਹੈ, ਬਾਣੀ ਸਮੁੰਦਰ ਹੈ, ਬੇਅੰਤ ਹੈ, ਅਤੇ ਮੇਰਾ ਤਾਂ ਜੀ ਕਰਦਾ ਹੁਣ ਮੇਰਾ ਸਰੀਰ ਨਹੀਂ ਚੱਲਦਾ, ਦਿਮਾਗ 'ਚ ਵੀ ਫਰਕ ਪੈ ਗਿਆ ਹੈ, ਮੇਰਾ ਜੀ ਕਰਦਾ ਕਹਾਣੀ ਕੰਨ ਵਿੱਚ ਮੈਂ ਕੋਈ ਤੁੱਕ ਸੁਣਦਾ ਹੈ ਜਾਂ ਪੜ੍ਹਦਾ ਹੈ, ਉਹ ਤੁੱਕ ਇੱਕ ਪੂਰਾ ਦੇਸ਼ ਬਣ ਜਾਂਦਾ ਹੈ ਉਸੇ ਵੇਲੇ। ਪਰ ਲਿਖੇ ਕੌਣ ਖਬਰ, ਗੁਰੂ ਨਾਨਕ ਕੀ ਮਨਜ਼ੂਰ ਹੈ, ਉਹ ਫਿਰ ਪੂਰੇ ਕਰਨ ਵਾਸਤੇ ਹੋਰ ਕੋਈ ਜਨਮ ਧਾਰਨਾ ਪਊਗਾ। ਪਰ ਮੈਂ ਅਰਦਾਸ ਕਰਦਾ ਕਿ ਬਹੁਤ ਜਨਮ ਨਾ ਆਵਾਂ ਮੈਂ ਦੁਨੀਆ ਤੋਂ ਬਸ, ਪਰ ਗੁਰੂ ਦੇ ਹੁਕਮ ਫਿਰ ਆਉਣਾ ਪਏਗਾ, ਬਹੁਤ ਜਨਮ। ਤੁਸੀਂ ਭਾਗਾਂ ਵਾਲੇ ਹੋ, ਲਾਹਾ ਲਿਆ ਇੰਨਾ ਅਤੇ ਹੁਣ ਲੈ ਰਹੇ ਹਾਂ, ਅਤੇ ਫਿਰ ਇੱਥੇ ਕੀਨੇ ਨਾ ਰੱਖੋ, ਤੁਰ ਤੁਰਦੀ ਬਾਣੀ ਹੈ ਇਹ, ਇਸ ਤੋਂ ਬਗੈਰ ਸਾਡਾ ਕੋਈ ਗੁਰੂ ਨਹੀਂ ਹੈ, ਇਹੀ ਬਾਣੀ ਜੁਗੋ ਜੁਗ ਅਟਲ ਸਾਡਾ ਗੁਰੂ ਹੈ। ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਜੇ ਸਾਡੇ ਘਰ ਵੱਤ ਹੈਗੀ ਤਾਂ ਅਸੀਂ ਕਿਸੇ ਪਾਸੇ ਕਿਉਂ ਜਾਈਏ। ਇਹ ਗੁਰੂ ਕੀ ਵੱਤ ਹੈ, ਖਜ਼ਾਨਾ ਹੈ, ਪਰ ਇਹ ਖਜ਼ਾਨੇ ਨੂੰ ਵਰਤਣ ਲਈ, ਇਹਦਾ ਲਾਹਾ ਲੈਣ ਲਈ ਸੰਗਤ ਦੀ ਲੋੜ ਹੈ। ਸੰਗਤ 'ਚ ਆਓ ਅਤੇ ਫਿਰ ਤੁਹਾਨੂੰ ਬੇਅੰਤ ਖਜ਼ਾਨੇ ਬਖਸ਼ ਮਿਲਣੇ ਮਿਲ ਰਹੀ ਹੈ। ਮੈਂ ਪਹਿਲੀ ਤਾਂ ਗੱਲ ਇਹ ਤੁਹਾਡੇ ਕਿਉਂ ਆਇਆ, ਔਖਾ ਹੋ ਕੇ ਬਹੁਤ ਔਖਾ ਹੋ ਕੇ ਆਇਆ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਾਧ ਸੰਗਤ ਦੇ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਨ ਵਾਸਤੇ ਆਇਆ। ਧੰਨਵਾਦ ਮੇਰੇ ਗੁਰੂ ਸੰਗਤਾਂ ਨੇ ਮੇਰੇ ਦਰਸ਼ਨ ਹੋਏ। ਦੂਜੀ ਗੱਲ ਇਸ ਵਾਸਤੇ ਮੈਂ ਆਇਆ ਹਾਂ ਔਖਾ ਹੋ ਕੇ ਕਿ ਮੈਂ ਆਪਣਾ ਸੁਨੇਹੜਾ ਜਿਹੜਾ ਮੈਨੂੰ ਗੁਰੂ ਤੋਂ ਮਿਲਿਆ ਹੈ ਉਹ ਸੁਨੇਹਾ ਤੁਹਾਡੇ ਤਾਈਂ ਪਹੁੰਚਾ ਦੇ। ਧਾਤ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ। ਸਾਰਿਆਂ ਨੂੰ ਪਤਾ ਹੈ ਕਿ ਬੜੀ ਬਿਖਮ ਦੁਨੀਆ ਹੈ, ਖਾ ਹੋਰ ਕਲਯੁਗ ਹੈ, ਇੱਥੋਂ ਇੱਥੇ ਤਾਂ ਫਸਣ ਵਾਲੀ ਗੱਲ ਹੈ, ਕੱਢਣ ਵਾਲਾ ਕੋਈ ਨਹੀਂ, ਕੱਢਣ ਵਾਲਾ ਸਿਰਫ ਗੁਰੂ ਨਾਨਕ ਹੈ ਅਤੇ ਗੁਰੂ ਨਾਨਕ ਦੀ ਬਾਣੀ ਹੈ। ਇੱਥੇ ਕੋਈ ਗੁਰੂ ਨਹੀਂ ਹੈ, ਕੋਈ ਸਾਧ ਨਹੀਂ ਹੈ, ਕੋਈ ਸੰਤ ਨਹੀਂ ਹੈ, ਕੋਈ ਗੁਰੂ ਚੇਲਾ ਨਹੀਂ ਹੈ ਇੱਥੇ। ਇੱਥੇ ਐਵੇਂ ਦਿਮਾਗਾਂ 'ਚ ਖਿਆਲ ਆਉਂਦੇ ਵੀ ਬਾਊਜੀ ਮਗਰੋਂ ਕੀ ਹੋਊਗਾ, ਗੁਰੂ ਨਾਨਕ ਜੁਗੋ ਜੁਗ ਹਾਜ਼ਰ ਹੈ, ਗੁਰੂ ਨਾਨਕ ਜੁਗੋ ਜੁਗ ਹਾਜ਼ਰ ਹੈ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਇਹਦੇ ਅਗਵਾਈ ਹੇਠ ਸਾਧ ਸੰਗਤ ਵਿੱਚ ਆਉਂਦੇ ਰਹੋਗੇ ਤਾਂ ਬਿਖਮ ਨਦੀ ਜਾਏ ਧਰਨ। ਸੋ ਇਹ ਖਿਆਲ ਕਰਨਾ, ਇਹ ਲਾਲਚ ਕਰਨਾ ਕਿ ਮੈਂ ਅੱਗੇ ਨਵੇਂ ਪਾਤਸ਼ਾਹ ਦੇ ਬਿਖਮ ਨਹੀਂ ਕਿੰਨੀਆਂ 22 ਮੰਜੀਆਂ ਬਣ ਗਈਆਂ, ਉਹ ਨਹੀਂ ਇੱਥੇ ਕੋਈ ਕਿਸੇ ਦਾ ਗੁਰੂ ਡੰਮ ਨਹੀਂ ਹੈ, ਐਲਾਨੀਆਂ ਮੈਂ ਕਹਿ ਰਿਹਾ ਕੋਈ ਗੁਰੂ ਡੰਮ ਨਹੀਂ ਹੈ, ਲੋਕ ਗਲਤ ਗੱਲਾਂ ਕਰ ਰਹੇ ਗਲਤ। ਇੱਥੇ ਜਾਣਾ ਕਹਿਣਾ ਮਹਾਰਾਜਾ ਅੱਖਾਂ ਨਾਲ ਖੜਾ ਕੇ ਅਤੇ ਉਹ ਕਹਿੰਦਾ ਤੈਨੂੰ ਨਾਮ ਦਿਆਂ, ਨਾਮ ਦੇਣ ਵਾਲੀ ਫਿਰ ਬੈਠੇ ਇੱਥੇ ਨਾ ਭਾਈ, ਬਖਸ਼ਿਸ਼ ਕਰਨ ਵਾਲਾ ਤਾਂ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਹੈ, ਸ਼ਬਦ ਹੈ। ਜੋ ਬਈ ਇਹਨਾਂ ਗੱਲਾਂ 'ਚ ਨਾ ਪਾਓ, ਗੁਰੂ ਦੀ ਸ਼ਰਨ ਆਓ ਅਤੇ ਸਾਧਸੰਗ ਦੀ ਸ਼ਰਨ ਆਓ। ਮੈਂ ਹੋਰ ਨਹੀਂ ਬੋਲ ਸਕਦਾ। ਇਹ ਮੇਰਾ ਨਹੀਂ ਸੁਨੇਹਾ, ਇਹ ਗੁਰੂ ਦਾ ਸੁਨੇਹਾ ਜਿਹੜਾ ਮੈਂ ਤੁਹਾਡੇ 'ਤੇ ਪਹੁੰਚਾ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।